SBS Radio.
7 billion stories and counting.
SBS Radio.
ਜੀ ਸਟੂਡੀਓ 'ਚ ਸਾਡੇ ਅੱਜ ਦੇ ਮਹਿਮਾਨ ਇੱਕ ਬਹੁਪੱਖੀ ਸ਼ਖਸੀਅਤ ਦਰਸ਼ਨ ਬੜੀ ਕਬੱਡੀ ਦੀ ਕਮੈਂਟਰੀ ਲਈ ਅੱਜ ਕੱਲ੍ਹ ਉਹ ਆਸਟ੍ਰੇਲੀਆ ਦੌਰੇ 'ਤੇ ਨੇ। ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਨੂੰ ਕਈ ਗੱਲਾਂ ਕਰਕੇ ਜਾਣਿਆ ਜਾਂਦਾ, ਭਾਵੇਂ ਗੱਲ ਕਬੱਡੀ ਦੀ ਕਮੈਂਟਰੀ ਹੋਵੇ ਜਾਂ ਰੰਗਮੰਚ ਨਾਲ ਉਹਨਾਂ ਦੀ ਸਾਂਝ ਨਾ ਹੋਵੇ। ਸਟੂਡੀਓ 'ਚ ਆਉਣ ਲਈ ਬੜੀ ਮਿਹਰਬਾਨੀ ਪਹਿਲਾਂ ਤਾਂ ਬੜੀ ਸਾਹਿਬ, ਬੜੀ ਖੁਸ਼ੀ ਹੋਈ ਤੁਸੀਂ ਅੱਜ ਸਾਡੇ ਲਈ ਸਮੇਂ 'ਚ ਸਮਾਂ ਕੱਢਿਆ।
ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਹੈ ਆਪਣੀ ਗੱਲ ਕਹਿਣ ਦਾ। ਮੈਂ ਗਰੇਵਾਲ ਤੁਹਾਡਾ ਬਹੁਤ ਹੀ ਬਹੁਤ ਸ਼ੁਕਰੀਆ ਅਦਾ ਕਰਦਾ
ਜੀ। ਤੁਹਾਡੀ ਸ਼ਖਸੀਅਤ ਦੀਆਂ ਕਈ ਪਰਤਾਂ ਅੱਜ ਅਸੀਂ ਫਰੋਲਣੀਆਂ ਅਤੇ ਜਾਣਨਾ ਤੁਹਾਡੇ ਬਾਰੇ ਅਤੇ ਆਪਣੇ ਸੁਣਨ ਵਾਲਿਆਂ ਨੂੰ ਜਾਣੂ ਕਰਾਉਣਾ ਜੀ। ਅਤੇ ਆਸਟ੍ਰੇਲੀਅਨ ਸਿੱਖ ਖੇਡਾਂ ਵਾਲਾ ਤਜ਼ਰਬਾ ਕਿੱਦਾਂ ਦਾ ਰਿਹਾ?
ਖੇਡਾਂ ਦਾ ਤਜ਼ਰਬਾ ਮੈਨੂੰ ਬਹੁਤ ਅੱਛਾ ਲੱਗਿਆ। ਇੱਥੇ ਦੀ ਸਾਂਝੀਵਾਲਤਾ ਦਾ ਸੁਨੇਹਾ ਮੈਨੂੰ ਵੱਡਾ ਲੱਗਿਆ, ਉਹ ਕਿਉਂਕਿ ਖੁੱਲ੍ਹਾ ਗੁਰੂ ਦਾ ਬਖਸ਼ੀ ਹੋਈ ਮਤਲਬ ਦਾਤ ਹੈ ਲੰਗਰ ਦੀ, ਉਹ ਫਰੀ ਚੱਲਿਆ। ਕਿਸੇ ਨੇ ਕਿਸੇ ਦਾ ਪੈਰ ਨਹੀਂ ਦੱਬਿਆ, ਕਿਸੇ ਨੇ ਮੋਢਾ ਨਹੀਂ ਮਾਰਿਆ, ਐਨ ਕਿ ਨਾ ਪਾਣੀ ਦੀ ਰਵਾਨਗੀ ਵਾਂਗੂ ਲੋਕ ਆਉਂਦੇ ਰਹੇ, ਲੰਗਰ ਛਕਦੇ ਰਹੇ, ਜੋ ਮਰਜ਼ੀ ਆ ਛਕੋ। ਔਰ ਖੇਡਾਂ ਬਹੁਤ ਪਿਆਰੀਆਂ ਸੀਆਂ, ਪਰ ਜਿਹੜਾ ਉਹਨਾਂ ਨੇ ਡੌਪ ਸਿਸਟਮ ਰੱਖਿਆ ਸੀ, ਮੁੰਡੇ ਨਹੀਂ ਖੇਡਣ ਦਿੱਤੇ ਜਿਨ੍ਹਾਂ ਨੇ ਆਪਦੇ ਕਿਰਾਇਆ ਨਹੀਂ ਹੈਗਾ, ਵੀ ਕੋਈ ਨਸ਼ਾ ਤਾਂ ਨਹੀਂ ਕਰਦਾ, ਅਤੇ ਇਹ ਬਹੁਤ ਵੱਡੀ ਗੱਲ ਮੈਨੂੰ ਲੱਗੀ ਹੈ। ਸਾਰੀ ਦੁਨੀਆ ਸੁਨੇਹਾ ਜਾਊਗਾ ਹੁਣ, ਭਾਵੇਂ ਜਿੱਥੇ ਮਰਜ਼ੀ ਆ ਮੁੰਡੇ ਖੇਡੀ ਜਾਣ, ਪਰ ਇਹ ਜ਼ਰੂਰੀ ਹੈ ਵੀ ਜਿਹੜਾ ਡੌਪ ਸਿਸਟਮ ਫਸ ਗਿਆ ਨਾ ਉਹਨੂੰ ਖੇਡਣਾ ਦਿੱਤਾ ਜਾਵੇ। ਬਾਕੀ ਖੇਡਾਂ ਦੇ ਬਾਰੇ ਕੀ ਕਹਾਂ ਮੈਂ, ਅਤੇ ਸਿੱਖ ਖੇਡਾਂ ਤਾਂ ਕਮਾਲ ਇੱਕ ਮਿਸਾਲ ਸੀ ਸਾਰੀ ਦੁਨੀਆ ਦੇ ਲਈ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮ 'ਚ ਹੋਈਆਂ ਨੇ
ਜੀ। ਕਬੱਡੀ ਦੀ ਖੇਡ ਨਾਲ ਤੁਸੀਂ ਇੱਕ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਇੱਕ ਕਮੈਂਟੇਟਰ ਵਜੋਂ। ਕਬੱਡੀ ਕਦੇ ਕੱਖਾਂ ਦੀ ਸੀ, ਫਿਰ ਲੱਖਾਂ ਦੀ ਹੋਈ, ਹੁਣ ਲੱਖਾਂ ਤੋਂ ਕਰੋੜਾਂ ਦੀ ਹੋਈ। ਇਹ ਸਾਰਾ ਦੌਰ ਤੁਸੀਂ ਅੱਖੀਂ ਦੇਖਿਆ, ਵਾਚਿਆ, ਅਤੇ ਹੁਣ ਦੇ ਸਮੇਂ 'ਚ ਤੁਸੀਂ ਕੀ ਤਬਦੀਲੀ ਦੇਖਦੇ ਹੋ ਜੇ ਗੱਲ ਆਪਾਂ ਪਿਛਲੇ 20 ਸਾਲ ਨਾਲ ਆਪਾਂ ਜੇ ਮੁਲਾਂਕਣ ਦੀ ਕਰਨੀ ਹੋਵੇ?
ਦੇਖੋ ਗਰੇਵਾਲ ਸਾਹਿਬ, ਜਿਹੜੀਆਂ ਚੀਜ਼ਾਂ ਅੱਜ ਅਸੀਂ ਇੱਥੇ ਬੈਠੇ ਹਾਂ, ਕੱਲ੍ਹ ਨੂੰ ਯਾਦ ਕਰਕੇ ਅੱਜ ਅਸੀਂ ਆਉਣ ਵਾਲੇ ਸਮੇਂ ਬਾਰੇ ਜੇ ਸੋਚਾਂਗੇ ਤਾਂ ਹੀ ਤਰੱਕੀ ਹੁੰਦੀ ਹੈ। ਇਹ ਜਿਹੜੀ ਕਬੱਡੀ ਸੀ, ਇਹ ਪਹਿਲਾਂ ਰੋੜਾਂ ਤੋਂ ਸਮਝ ਲਓ ਮੈਟ 'ਤੇ ਆ ਗਈ ਹੈ, ਫਿਰ ਕੌਡੀਆਂ ਤੋਂ ਕਰੋੜਾਂ 'ਤੇ ਆ ਗਈ ਹੈ, ਅਤੇ ਇੰਨਾ ਫਰਕ ਬਣਿਆ ਹੈ। ਪਰ ਜਿਹੜੀ ਪਹਿਲੀ ਕੌਡੀ ਸੀ ਉਹ ਪੇਸ਼ੇਵਰ ਖੇਡਣੀ ਸੀ, ਅਤੇ ਹੁਣ ਲੋਕ ਜਹਾਜ਼ਾਂ 'ਤੇ ਚੜ੍ਹਦੇ ਨੇ। ਜਿਵੇਂ ਕਹਿੰਦੇ ਸੀ ਕਿ ਪਹਿਲਾਂ ਹੁੰਦਾ ਸੀ ਕਬੱਡੀ ਦਾ ਮੁੱਲ ਕੌਡੀ, ਢਿੱਡੋਂ ਜਾਈਏ ਖੇਡ ਹਰੇਕ ਘਰ ਦੀ। ਖਿਡਾਰੀ ਜਾਂਦੇ ਸੀ ਬੱਸਾਂ ਜਾਂ ਸਾਈਕਲਾਂ 'ਤੇ, ਹੁਣ ਤਾਂ ਸੁੱਖ ਨਾਲ ਜਹਾਜ਼ਾਂ 'ਤੇ ਫਿਰੇ ਚੜ੍ਹਦੀ। ਚੰਗੇ ਖਿਡਾਰੀ ਦਾ ਚੰਗਾ ਹੀ ਮੁੱਲ ਪੈਂਦਾ, ਚੰਗੀ ਕਲਾਬੀ ਉਸ ਨੂੰ ਸਾਈਨ ਕਰਦੀ। ਕੌਡੀ ਖੇਡੀ ਆ ਮੱਖਣ ਬਰਾੜ ਨੇ ਵੀ, ਪਰ ਖੇਡ ਖੇਡੀ ਨਹੀਂ ਅੰਬੀ ਹਠੂਰ ਵਰਗੀ। ਇਹਦੇ ਵਿੱਚ ਹੀ ਸਭ ਕੁਝ ਆ ਗਿਆ, ਬਹੁਤ ਫਰਕ ਹੈ ਪਹਿਲਾਂ ਨਾਲ ਹੁਣ ਦੀ ਕਬੱਡੀ ਦਾ
ਜੀ। ਕਿਉਂਕਿ ਇੱਕ ਵਾਰ ਦੇਵੀ ਦਿਆਲ ਹੁਣੀ ਮਿਲੇ ਕੁੱਬਿਆਂ ਵਾਲੇ, ਉਹ ਦੱਸਦੇ ਸੀ ਕਹਿੰਦੇ ਇੱਕ ਪੌਂਡ ਜਿਹੜਾ ਮੈਨੂੰ 70ਵਿਆਂ 'ਚ ਮਿਲਿਆ ਉਹਦਾ ਮੈਨੂੰ ਅੱਜ ਤੱਕ ਨਸ਼ਾ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕਹਿੰਦੇ ਜਦੋਂ ਮੈਂ ਪਹਿਲੀ ਵਾਰ ਕਬੱਡੀ ਪਾਉਣ ਗਿਆ ਇੰਗਲੈਂਡ, ਤਾਂ ਉੱਥੇ ਮੈਨੂੰ ਕਿਸੇ ਬਜ਼ੁਰਗ ਨੇ ਦਿੱਤਾ, ਅਤੇ ਉਹਨੂੰ ਲੈ ਕੇ ਕਹਿੰਦੇ ਅੱਜ ਵੀ ਮੈਨੂੰ ਝੁਣਚਣੀ ਆ ਜਾਂਦੀ ਹੈ।
ਜੇ ਮੈਂ ਪਹਿਲੀਆਂ ਗੱਲਾਂ ਕਰ ਲਵਾਂ ਤਾਂ ਸਭ ਤੋਂ ਪਹਿਲਾਂ ਜੇ ਕਬੱਡੀ ਦਾ ਪੈਸਿਆਂ ਵਾਲੀ ਖੇਡ ਬਣੀ ਹੈ ਤਾਂ ਉਹ ਮਹਿਤਿਆਣਾ ਸਾਹਿਬ, ਜਿੱਥੇ ਬਾਬਾ ਜੋਰਾ ਸਿੰਘ ਲੱਖਾ ਹੁਣ ਚੜ੍ਹਾਈ ਕਰ ਗਏ ਨੇ, ਉਹ ਚੱਕਰ ਦੇ ਕੋਲ ਪਿੰਡ ਹੈ, ਉੱਥੇ ਮਹਿਤਿਆਣਾ ਗੁਰਦੁਆਰਾ ਹੈ। ਉੱਥੇ 1975 'ਚ 5000 ਦਾ ਮੈਚ ਹੋਇਆ ਸੀ। 1975 ਦੀ ਗੱਲ ਕਰਦਾ ਮੈਂ, ਇੱਕ ਪਾਸੇ ਕਪੂਰਥਲਾ ਸੀ, ਇੱਕ ਪਾਸੇ ਲੁਧਿਆਣਾ, ਇੱਕ ਪਾਸੇ ਦੇਵੀ ਦਿਆਲ, ਅਤੇ ਇੱਕ ਪਾਸੇ ਬਲਵਿੰਦਰ ਫਿੱਡੂ ਖੇਡਿਆ ਸੀ। ਸ਼ਿਵ ਦਿਆਲ ਹੁਣਾਂ ਨੇ 500 ਰੁਪਈਆ ਸਾਈ ਲਈ ਹੋਈ ਸੀ, ਅਤੇ ਉਹ ਪੈਸਿਆਂ ਦੀ ਖੇਡ ਸੀ। ਪ੍ਰਿੰਸੀਪਲ ਸਰਬਣ ਸਿੰਘ ਉਹਦੇ ਰੈਫਰੀ ਸੀ। ਜੇ ਮੈਂ 100 ਦੇ ਨੋਟ ਦੀ ਗੱਲ ਕਰਾਂ ਤਾਂ ਕਿਲਾ ਰੈਪਰ ਦਾ ਇੱਕ ਦਲੀਪ ਸਿੰਘ ਗਰੇਵਾਲ ਸੀ, ਅਤੇ ਉਸ ਨੇ ਰਾਜਿਆਣਾ ਮਲੋਟ ਕੋਲ ਪਿੰਡ ਹੈ, ਰਾਜਿਆਣੇ ਦਾ ਗੁਰਦਿਆਲ ਬਿੱਲੂ ਸੀ, ਉਹਨੇ ਚੰਗੇ ਧਾਵੀ ਨੂੰ ਰੋਕਿਆ ਸੀ, ਉਹਨੂੰ 100 ਰੁਪਈਆ ਦਿੱਤਾ ਸੀ ਇਨਾਮ ਦਾ ਭਲਿਆਂ ਵੇਲਿਆਂ। 60ਵਿਆਂ ਦੀ ਗੱਲ ਹੋਊਗੀ ਇਹ, ਅਤੇ ਉਹ ਸੱਜਰ ਸੂਈ ਮੱਝ ਲੈ ਗਿਆ ਸੀ 100 ਰੁਪਈਏ ਦੀ, ਅਤੇ ਤੁਰਦੀ ਨਹੀਂ ਸੀ, ਬੈਰੋ ਵਾਲੀ ਆ ਨੰਜੀ, ਹੁਣ ਪਤਾ ਨਹੀਂ ਉਹ ਹੈਗਾ ਕਿ ਨਹੀਂ। ਉਹ ਮੈਨੂੰ ਦੋਨੇ ਕਿਤੇ ਮਿਲੇ ਅਤੇ ਮੈਂ ਗੱਲ ਸੁਣਾਈ, ਕਹਿੰਦੇ ਬਿਲਕੁਲ ਠੀਕ ਹੈ, ਕੱਟੜੂ ਨਹੀਂ ਸੀ ਤੁਰਦਾ, 2 ਦਿਨਾਂ 'ਚ ਮੱਝ ਲੈ ਕੇ ਗਏ ਸੀ। ਅਤੇ ਜੇ ਮੈਂ ਕਹਾਂ ਵੀ ਪਹਿਲਾ ਕੋਚ ਹੁਣ ਤਾਂ ਜਣਾ ਖਣਾ ਹੀ ਜਿਹੜਾ ਖੇਡਣੋਂ ਹਟਦਾ ਉਹ ਕੋਚ ਬਣ ਜਾਂਦਾ, ਭਾਵੇਂ ਉਹਨੇ NIS ਕੀਤੀ ਹੈ ਜਾਂ ਨਹੀਂ ਪਟਿਆਲੇ ਤੋਂ। ਔਰ ਉਦੋਂ ਅਜੀਤ ਸਿੰਘ ਮਾਲੜੀ ਸੀ, ਉਹਨੂੰ ਕੈਰੋ ਨੇ ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮੰਤਰੀ ਨੇ ਜਲੰਧਰ ਸਪੋਰਟਸ ਕਾਲਜ ਦਾ ਕੋਚ ਲਾਇਆ ਸੀ ਕਬੱਡੀ ਦਾ। ਜੇ ਮੈਂ ਕਹਿੰਦੇ ਹਾਂ ਵੀ ਜੇ ਸਾਡੇ ਪੰਜਾਬ ਦੇ ਵਿੱਚ ਪਹਿਲੀ ਵਾਰ 1973 'ਚ ਇੰਗਲੈਂਡ ਤੋਂ ਗਈ ਸੀ ਟੀਮ, 74 ਦੇ ਵਿੱਚ 1974 ਦੇ ਵਿੱਚ ਫਿਰ ਤਾਰੇ ਹੋਣੀ, ਕਣਕਸਾਲਾ, ਬੋਲਾ, ਇਹ ਸਾਰੇ ਲੋਕ ਇੱਥੇ ਖੇਡਣ ਆਏ, ਇੱਥੇ ਹੀ ਵੱਸ ਗਏ ਸੀ। ਅਤੇ ਪਹਿਲੀਆਂ ਪਹਿਲੀਆਂ ਗੱਲਾਂ ਤਾਂ ਇਹੋ ਜਿਹੀਆਂ ਨੇ 1995 'ਚ 6 ਅਗਸਤ 1995 'ਚ ਬੀ ਸੀ ਪੈਲਸ ਕਨੇਡਾ ਪਹਿਲਾ ਵਰਲਡ ਕੱਪ ਹੋਇਆ ਜਿੱਥੇ ਹਰਜੀਤ ਬਰਾੜ ਅਤੇ ਬਲਵਿੰਦਰ ਫਿੱਡੂ ਕਿਸ ਤੋਂ ਰੁਕੇ ਨਹੀਂ ਸੀ। ਜੇ ਮੈਂ ਹੋਰ ਪਹਿਲੀਆਂ ਪਹਿਲੀਆਂ ਗੱਲਾਂ ਕਰਾਂ, ਤੁਸੀਂ ਬੜੇ ਹੈਰਾਨ ਹੋਵੋਗੇ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ, ਜਦੋਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਕਬੱਡੀ ਖੇਡੀ ਜਾਂਦੀ ਹੈ, ਇਹ ਦੱਖਣ ਵਾਲੇ ਨੂੰ ਕਹਿੰਦੇ ਨੇ ਚੇਡੂ ਗੁੱਡੂ ਚੇਡੂ ਗੁੱਡੂ, ਅਤੇ ਬੰਗਾਲੀ ਜੇ ਖੇਡਦੇ ਨੇ ਤਾਂ ਇਹਨੂੰ ਕਹਿੰਦੇ ਨੇ ਡੋ 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 ਡੋ, ਜੇ ਫਿਰ ਇਹਨੂੰ ਮਰਾਠੀ ਲੋਕ ਖੇਡਦੇ ਨੇ ਉਹ ਕਹਿੰਦੇ ਨੇ ਹੁਤੂ 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 ਹੁਤੂ, ਜੇ ਅਸੀਂ ਪੰਜਾਬੀ ਖੇਡਦੇ ਹਾਂ ਤਾਂ ਕਹਿੰਦੇ ਹਾਂ ਕੌਡੀ ਬਾਡੀ ਕਿੱਡਾ ਬਾਡੀ ਕੌਡੀ ਬਾਡੀ ਕਿੱਡਾ ਬਾਡੀ, ਫਿਰ ਕੌਡੀ ਕੌਡੀ ਕਹਿਣ ਲੱਗ ਗਏ ਹਾਂ। ਅਤੇ ਪਹਿਲਾਂ ਸਾਹ ਦੀ ਹੁੰਦੀ, ਹੁਣ 30 ਸਕਿੰਟ ਦੀ ਹੋ ਗਈ, ਇਹ ਕਿੱਥੋਂ ਹੋਈ ਆ ਇਹ ਵੀ ਤੁਹਾਨੂੰ ਦੱਸ ਦੂੰਗਾ ਮੈਂ। ਔਰ ਖਾਸ ਕਰਕੇ ਬਹੁਤੇ ਥਾਵਾਂ 'ਤੇ ਬੰਗਲੌਰ ਕੰਨੀ ਜੇ ਇੰਡੀਆ ਦੀ ਗੱਲ ਕਰਾਂ, ਇਹਨੂੰ ਕਹਿੰਦੇ ਨੇ ਰਾਮ ਲਛਮਣ ਜਾਨਕੀ ਜੈ ਬੋਲੋ ਹਨੂੰਮਾਨ ਕੀ, ਇਹ ਕਹਿ ਕੇ ਖੇਡੀ ਜਾਂਦੀ ਹੈ। ਕਬੱਡੀ ਪੰਜਾਬੀਆਂ ਦੀ ਪਿੱਤਰੀ ਖੇਡ ਹੈ ਕਿਉਂਕਿ ਇਹ ਜੁਗਾਂ ਜੁਗਾਂਤਰਾਂ ਤੋਂ ਅਹਿਮਦ ਸ਼ਾਹ ਅਬਦਾਲੀ ਦੇ ਹੱਲਿਆਂ ਤੋਂ, ਮੈਂ ਕਹਾਂਗਾ ਕਟਾਵੱਡੀ ਤੋਂ ਸ਼ੁਰੂ ਹੋਈ ਹੈ, ਕਿਉਂਕਿ ਉਹ ਕੁੱਟਣ ਆਉਂਦੇ ਸਾਨੂੰ ਪੰਜਾਬੀ ਹੀ, ਪਹਿਲਾਂ ਅਸੀਂ ਟੱਕਰਦੇ ਉਹਨਾਂ ਨੂੰ, ਔਰ ਜੇ ਅਸੀਂ ਤਕੜੇ ਹੁੰਦੇ ਤਾਂ ਕੁੱਟਣਾ ਇਹਨੂੰ ਢਾਹ ਲੈਂਦੇ, ਜਿਵੇਂ ਧਾਵੀ ਢਾਹ ਲੈਂਦੇ ਨੇ ਰੇਡਰ ਨੂੰ, ਅਤੇ ਨਹੀਂ ਫਿਰ ਜੇ ਉਹ ਤਕੜਾ ਹੁੰਦਾ ਸਾਨੂੰ ਕੁੱਟ ਵੀ ਜਾਂਦਾ ਲੁੱਟ ਵੀ ਜਾਂਦਾ। ਅਤੇ ਇਹ ਉੱਥੋਂ ਖੇਡ ਹੋਣੀ ਆ, ਫਿਰ ਦਸ਼ਮ ਪਾਤਸ਼ਾਹ ਕਲਗੀ ਵਾਲਿਆਂ ਨੇ ਵੀ ਆਪਣੇ ਸਿੱਖਾਂ ਨੂੰ ਤਿਆਰ ਬਿਆਰ ਤਿਆਰ ਰਹਿਣ ਦੇ ਲਈ ਝੂਠੀਆਂ ਘੋਲਾਂ ਖੇਡਾਂ, ਮਤਲਬ ਇਹ ਜੰਗਜੂ ਖੇਡਾਂ ਸਿਖਾਈਆਂ ਤਾਂ ਕਿ ਖਾਲਸਾ ਤਿਆਰ ਬਾਰ ਤਿਆਰ ਰਹੇ। ਅਤੇ ਇਹ ਵੱਖਰੀ ਗੱਲ ਹੈ ਕਿ ਗਾਲਬ ਕਲਾਂ ਦੇ ਖੇਡ ਮੇਲੇ 'ਤੇ ਭਿੰਡਰਾਂ ਦਾ ਅਤੇ ਹਰਜੀਤ ਬਰਾੜ ਦਾ ਮੈਚ ਸੀ ਫਾਈਨਲ, ਅਤੇ ਉਦੋਂ ਲੂੰਗੀ ਦਾੜੀ ਵਾਲਾ ਸੀ, ਅਤੇ ਉੱਥੇ ਕਿਤੇ ਰੈਫਰੀ ਨੂੰ ਗਾਲਾਂ ਪੈਂਦੀਆਂ ਹੁੰਦੀਆਂ ਨੇ ਬਹੁਤੀਆਂ, ਜੇ ਕਿਤੇ ਲੱਗੇ ਵੀ ਹਾਂ ਇਹਨੇ ਪੁਆਇੰਟ ਗਲਤ ਦੇਤਾ, ਹਰਜੀਤ ਬਰਾੜ ਦੇ ਹੱਕ 'ਚ ਪੁਆਇੰਟ ਦੇ ਦਿੱਤਾ ਸੀ, ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਨੇ ਰੈਫਰੀ ਸੀ। ਅਤੇ ਉਸ ਦਿਨ ਕਹਿੰਦੇ ਮੈਂ ਰਾਤ ਨੂੰ ਲੇਖ ਲਿਖਿਆ ਅਤੇ ਟ੍ਰਿਬਿਊਨ ਦੇ ਲਈ ਕਿ ਕਬੱਡੀ ਸਾਹ ਦੀ ਨਹੀਂ, ਕਬੱਡੀ ਸਕਿੰਟਾਂ ਦੀ ਹੋਣੀ ਚਾਹੀਦੀ ਹੈ। ਫਿਰ ਇਹ 30 ਸਕਿੰਟ ਦੀ ਰੇਡ ਉੱਥੋਂ ਸ਼ੁਰੂ ਹੋ ਗਈ ਹੈ।
ਗੱਲਾਂ ਦੱਸੀਆਂ ਜਿਹੜੀਆਂ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਕਬੱਡੀ ਦਾ ਕਿਵੇਂ ਚੱਲਣ ਹੋਇਆ, ਇੰਨੀ ਤੁਹਾਡੀ ਮੈਮਰੀ ਹੈ ਕਿਉਂਕਿ ਤੁਸੀਂ ਸਾਰਾ ਕੁਛ ਇਹ ਅੱਖੀਂ ਦੇਖਿਆ। ਅਤੇ ਜੇ ਆਪਾਂ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ, ਕਈ ਵਾਰ ਕਬੱਡੀ ਭਾਵੇਂ ਕਰੋੜਾਂ ਦੇ ਕੱਪ ਹੋ ਰਹੇ ਆ, ਪਰ ਇੱਕ ਲਾਂਭਾ ਇਹ ਵੀ ਆ ਕਿ ਕਬੂਤਰਬਾਜ਼ੀ ਅਤੇ ਨਸ਼ੇੜੀਆਂ ਨੂੰ ਜਿਹੜੀ ਹੁਣ ਕਬੱਡੀ ਦੇ ਖੇਡ 'ਚੋਂ ਸ਼ਹਿ ਮਿਲ ਰਹੀ ਆ, ਉਹ ਆਪਣੇ ਆਪ 'ਚ ਇੱਕ ਚਿੰਤਾ ਦਾ ਵਿਸ਼ਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ?
ਮੈਂ ਗਰੇਵਾਲ ਸਾਹਿਬ ਸੋਚਦਾ ਸੀ ਰਾਤ ਵੀ, ਜਦੋਂ ਮੈਨੂੰ ਇੱਥੇ ਬੁਲਾਇਆ ਗਿਆ ਕੁਲਦੀਪ ਬਾਸੀ ਹੋਰਾਂ ਨੇ, ਪਰ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ। ਅਤੇ ਮੇਰੀ ਇਹ ਆਦਤ ਹੈ ਜਿੰਨਾ ਚਿਰ ਮੈਨੂੰ ਕੋਈ ਕਹਿੰਦਾ ਨਹੀਂ ਤੂੰ ਕਮੈਂਟਰੀ ਕਰ, ਉਨੇ ਚਿਰ ਮੈਂ ਕਰਦਾ ਵੀ ਨਹੀਂ ਹੈਗਾ, ਕਿਉਂ ਮੈਂ ਇੰਨਾ ਸਸਤਾ ਵੀ ਨਹੀਂ ਹੈਗਾ ਕਿ ਮੈਂ ਐਵੇਂ ਜਾ ਕੇ ਮਾਈਕ ਫੜ ਲਾਂ। ਪਰ ਮੈਨੂੰ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਆ, ਜਿਹੜੇ ਮੈਨੂੰ ਸੁਣ ਰਹੇ ਨੇ ਕਲੱਬਾਂ ਵਾਲੇ ਜਾਂ ਖਿਡਾਰੀ ਜਾਂ ਪ੍ਰਬੰਧਕ, ਭਾਵੇਂ ਉਹ ਆਸਟ੍ਰੇਲੀਆ 'ਚ ਕਿਤੇ ਵੀ ਵੱਸਦੇ ਨੇ, ਮੈਂ ਉਹਨਾਂ ਨੂੰ ਇੱਕ ਉਲਾਂਭਾ ਦੇਊਂਗਾ ਪਰ ਇਹ ਸੁਨੇਹਾ ਵੀ ਦੇਊਂਗਾ। ਔਰ ਆਪਣੀ ਰਾਏ ਵੈਸੇ ਤਾਂ ਕਿਸੇ ਨੂੰ ਪੁੱਛੇ ਬਿਨਾਂ ਦੇਣੀ ਨਹੀਂ ਚਾਹੀਦੀ, ਮੇਰਾ ਫਰਜ਼ ਨਹੀਂ ਹੈ, ਪਰ ਤੁਸੀਂ ਮੈਨੂੰ ਪੁੱਛ ਲਿਆ, ਮੈਂ ਹੁਣ ਗੱਲ ਕਰਾਂਗਾ ਕਿ ਜਿਵੇਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਆ, ਜਿਵੇਂ ਪੰਜਾਬੀ ਸਾਹਿਤ ਅਕੈਡਮੀ ਦੀ ਚੋਣ ਹੁੰਦੀ ਹੈ, ਅਤੇ ਸਾਰੀਆਂ ਧਿਰਾਂ ਆਪਣਾ ਇੱਕ ਸੰਵਿਧਾਨ ਬਣਾ ਕੇ ਔਰ ਫੈਡਰੇਸ਼ਨ ਕਬੱਡੀ ਦੀ ਆਸਟ੍ਰੇਲੀਆ ਦੀ ਬਣਾਉਣ, ਔਰ ਉਹਦੇ ਵਿੱਚੋਂ ਮੈਂਬਰਸ਼ਿਪ ਰੱਖਣ, ਆਏ ਸਾਲ $50 ਦਾ ਰੀਨਿਊ ਕਰਾਉਣ, ਅਤੇ ਫਿਰ ਉਹਨਾਂ ਦੀ ਚੋਣ ਹੋਵੇ, ਇੱਕ ਥਾਵੇਂ ਖੇਡਾਂ ਹੋਣ, ਥਾਂ ਥਾਂ ਕੱਪ ਜੇ ਫੈਡਰੇਸ਼ਨ ਕਹਿੰਦੀ ਹੈ ਤਾਂ ਹੋਣ। ਅਤੇ ਇਹ ਚੰਗੀ ਗੱਲ ਆ, ਸਿਹਤ ਨੂੰ ਸਾਂਭ ਕੇ ਰੱਖਣ ਦਾ ਸੁਨੇਹਾ। ਪਰ ਜਿਹੜੇ ਇੱਥੇ ਦੇ ਬੱਚੇ ਜੰਮੇ ਜਾਏ ਨੇ, ਇੱਥੇ ਦੇ ਬੋਰਨ ਨੇ, ਉਹਨਾਂ ਦੀਆਂ ਟੀਮਾਂ, ਸੁਰਜੀਤ ਸਿੰਘ ਮੈਨੂੰ ਕਹਿੰਦਾ ਸੀ ਇੱਕ ਕੱਲ੍ਹ ਮਿੱਤਰ, ਉਹ ਕਹਿੰਦਾ ਸਾਡੇ ਬੱਚੇ ਕੇਸਾਧਾਰੀ ਨੇ, ਇੱਥੇ ਦੇ ਜੰਮੇ ਜਾਏ ਨੇ, ਸਾਨੂੰ ਕਦੋਂ ਮੌਕਾ ਮਿਲੇਗਾ? ਇਹੋ ਜਿਹੇ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ, ਜਦਕਿ ਆਸਟ੍ਰੇਲੀਆ ਦਾ ਕੋਈ ਬੱਚਾ ਹੋਊਗਾ ਜਿਹੜਾ ਖੇਡਦਾ, ਇੱਥੇ ਦਾ ਨਹੀਂ ਹੈ, ਉਹਨੂੰ ਆਸਟ੍ਰੇਲੀਆ ਦਾ ਬਣਾ ਕੇ ਨਹੀਂ ਖੇਡਣਾ ਆਉਣਾ ਚਾਹੀਦਾ। ਅਤੇ ਜੇ ਕਨੇਡਾ ਦਾ ਪਾਸਪੋਰਟ ਆ, ਕਨੇਡਾ ਦੀ ਟੀਮ 'ਚ ਖੇਡੇ ਉਹ
ਜੀ। ਨਹੀਂ, ਵੱਡੀ ਗੱਲ ਕਹੀ ਆ ਤੁਸੀਂ, ਇਸ ਗੱਲ 'ਤੇ ਚਿੰਤਨ ਕਾਫੀ ਦੇਰ ਤੋਂ ਹੋ ਵੀ ਰਿਹਾ, ਪਰ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਉਹ ਆਉਂਦੀ ਆ, ਉਹ ਕਹਿੰਦੇ ਹੁੰਦੇ ਆ ਵੀ ਕਬੱਡੀ ਵਾਲੇ ਇਕੱਠੇ ਕਰਨੇ ਅਤੇ ਡੱਡੂ ਤੋਲਣੇ ਇੱਕੋ ਹੀ ਗੱਲ ਆ।
ਬਹੁਤ ਅੱਛੀ ਗੱਲ ਆ ਤੁਹਾਡੀ,
ਕਿਉਂਕਿ ਦੋ ਦਾ ਮੂੰਹ ਇੱਧਰ ਨੂੰ ਆ ਤਾਂ ਦੋ ਦਾ ਮੂੰਹ ਇੱਧਰ ਨੂੰ ਆ, ਗੱਲ ਕਈ ਵਾਰ ਚੌਧਰਾਂ 'ਤੇ ਆ ਨਿਬੜਦੀ ਆ। ਕਮੇਟੀਆਂ ਦੇ ਮੈਂਬਰ ਨਹੀਂ, ਲੋਕ ਕਮੇਟੀਆਂ ਦੇ ਮਾਲਕ ਨੇ, ਉਹ ਗੱਲ ਆਪਣੇ ਆਪ 'ਚ ਇੱਕ ਚਿੰਤਾ ਦਾ ਵਿਸ਼ਾ, ਅਤੇ ਭਾਈਚਾਰੇ ਨੂੰ ਸ਼ਾਇਦ ਇਹਦਾ ਕੋਈ ਹੱਲ ਵੀ ਕੱਢਣਾ ਪਵੇ। ਇੱਕ ਟੂਰਨਾਮੈਂਟ ਦੇ ਮਗਰ ਦੂਜਾ ਟੂਰਨਾਮੈਂਟ ਅਗਲੇ ਹਫ਼ਤੇ ਕਿਉਂ ਹੋਵੇ?
ਕਿਉਂ ਪੈਸਿਆਂ ਦਾ ਇਹ ਨਾਸ ਮਾਰਿਆ ਜਾਂਦਾ? ਅਤੇ ਗੁਰੂਆਂ ਨੇ ਕਿਹਾ ਹੈ ਜਿਵੇਂ ਲੰਗਰ ਦੀ ਪ੍ਰਥਾ ਸਾਰਿਆਂ ਦੀ ਸਾਂਝੀ ਹੈ, ਅਤੇ ਜਿਵੇਂ ਪੰਜਾਬੀਆਂ ਦੀ ਸੁਨੇਹਾ ਤੁਸੀਂ ਦਿੰਦੇ ਹੋ ਵਿਦੇਸ਼ਾਂ 'ਚ ਰੋਟੀ ਰੋਜ਼ੀ ਲਈ ਆਏ ਹੋ, ਅਤੇ ਲੇਕਿਨ ਜੇ ਇੱਥੇ ਵੀ ਤੇਰ ਮੇਰ ਦੇ ਵਿੱਚ ਫਸੇ ਰਹੇ ਤਾਂ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਕੀ ਕਹਿਣਗੀਆਂ? ਕਿਉਂਕਿ ਨਾਲੇ ਸਾਡੀ ਜਿਹੜਾ ਸਾਡਾ ਪੰਜਾਬੀਆਂ ਦਾ ਕਲਚਰ ਹੈ ਉਹ ਇਕੱਲਾ ਗਾਉਣਾ ਜਾਂ ਕੌਡੀ ਖੇਡਣਾ ਜਾਂ ਖੇਡਾਂ ਹੀ ਨਹੀਂ ਹੈ, ਇਹ ਤਾਂ ਇੱਕ ਸਾਹ ਦੇ ਵਿੱਚ ਜਿਵੇਂ ਮੈਂ ਕਹਿ ਲਾਂ ਵੀ ਖਾਣਾ ਪੀਣਾ ਉੱਠਣਾ ਬੈਠਣਾ ਲੜਨਾ ਭਿੜਨਾ ਬੋਲਣਾ ਚੱਲਣਾ ਪਹਿਨਣਾ ਪਚਰਨਾ, ਜੇ ਇੱਕ ਸਾਹ 'ਚ ਸਾਰੀ ਗੱਲ ਪੰਜਾਬੀਆਂ ਦਾ ਜੋ ਵਰਤਾਰਾ ਹੈ ਆ ਜਾਂਦਾ ਹੈ, ਉਹ ਸਾਡਾ ਕਲਚਰ ਹੈ। ਇਹ ਪੰਜਾਬੀਆਂ ਨੂੰ ਖਿਆਲ ਕਰਨਾ ਪਊਗਾ। ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਤਲੀਮਾਂ ਦਵਾਉਂਦੇ ਹੋ, ਚੰਗੀਆਂ ਨੌਕਰੀਆਂ ਦਵਾਉਂਦੇ ਹੋ, ਚੰਗੀ ਸਿਹਤ ਸੰਭਾਲਣ ਦਾ ਸੁਨੇਹਾ ਹੈ ਖੇਡਾਂ ਨੇ।
ਬੜੀ ਸਾਹਿਬ, ਤੁਹਾਨੂੰ ਅਕਸਰ ਡਾਕਟਰ ਬੜੀ ਜਾਂ ਪ੍ਰੋਫੈਸਰ ਬੜੀ ਇਹ ਕਿਹਾ ਜਾਂਦਾ, ਆਪਣੀ ਸ਼ਖਸੀਅਤ ਦਾ ਇਹ ਪੱਖ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਤੁਹਾਡੇ ਨਾਂ ਦੇ ਮੂਹਰੇ ਜਿਹੜੇ ਇਹ ਵਿਸ਼ੇਸ਼ਣ ਲੱਗੇ ਹੋਏ ਆ, ਇਹਨਾਂ ਬਾਰੇ ਕੀ ਕਹਾਣੀ ਆ?
ਡਾਕਟਰ ਤਿੰਨ ਕਿਸਮ ਦੇ ਨੇ। ਇੱਕ ਵੈਟਨਰੀ ਡਾਕਟਰ ਹੁੰਦੇ ਨੇ, ਅਤੇ ਇੱਕ ਕਿਤਾਬੀ ਡਾਕਟਰ ਹੁੰਦੇ ਨੇ PhD ਵਾਲੇ, ਅਤੇ ਇੱਕ MBBS ਡਾਕਟਰ ਹੁੰਦੇ ਨੇ। ਮੈਂ PhD ਕੀਤੀ ਹੈ, ਅਤੇ ਲਵਰਜ਼ ਦੇ ਉੱਤੇ ਮੇਰੀ ਡਾਕਟਰੇਟ ਹੈ, ਅਤੇ ਇਸ ਕਰਕੇ ਮੈਨੂੰ ਡਾਕਟਰ ਦਰਸ਼ਨ ਬੜੀ ਕਹਿੰਦੇ ਨੇ। ਬੜੀ ਮੇਰਾ ਪਿੰਡ ਹੈ ਸੰਗਰੂਰ ਜ਼ਿਲ੍ਹੇ 'ਚ, ਪੂਰਾ ਨਾਂ ਹੈ ਡਾਕਟਰ ਦਰਸ਼ਨ ਸਿੰਘ ਔਲਖ।
ਅਤੇ ਇੱਕ ਕਲਚਰਲ ਕੋਆਰਡੀਨੇਟਰ ਦੇ ਤੌਰ 'ਤੇ ਵੀ ਤੁਸੀਂ ਭਾਈਚਾਰੇ 'ਚ ਵਿਚਰੇ ਹੋ, ਗਿੱਧੇ ਭੰਗੜੇ ਨਾਲ ਰੰਗਮੰਚ ਨਾਲ ਵੀ ਤੁਹਾਡੀ ਡੂੰਘੀ ਸਾਂਝ ਆ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਜ਼ਰੂਰ ਦੱਸੋ।
ਦੇਖੋ, ਮੈਂ ਥੀਏਟਰ ਕਰਦਾ ਰਿਹਾ ਪਹਿਲਾਂ, ਫਿਰ ਰੇਡੀਓ 'ਤੇ ਗਾਉਂਦਾ ਰਿਹਾ, ਔਰ ਉਦੋਂ ਬਾਅਦ ਮੈਂ ਦੂਰਦਰਸ਼ਨ 'ਤੇ ਚਲਿਆ ਗਿਆ ਐਂਕਰ ਦੇ ਤੌਰ 'ਤੇ। ਰੰਗ ਪੰਜਾਬੀ ਪੇਸ਼ ਕਰਦਾ ਹੁੰਦਾ ਮੈਂ ਸਵੇਰੇ 9:30 ਵਜੇ ਤੱਕ, ਅਤੇ ਫਿਰ ਜਦੋਂ ਮੈਂ ਕੋਈ ਖੇਤਰ ਛੱਡਿਆ ਨਹੀਂ, ਇੱਕ ਖੇਤਰ ਛੱਡਿਆ ਇਕੱਲਾ ਆਪਦੀ ਜ਼ਿੰਦਗੀ ਦਾ, ਉਹ ਨਹੀਂ ਮੈਂ ਤੁਹਾਨੂੰ ਦੱਸਣਾ। ਅਤੇ ਉਹ ਕਾਰਨ ਇਹ ਹੈ ਬਈ ਮੈਂ ਗਿੱਧਾ ਭੰਗੜਾ, ਕਿਉਂਕਿ ਭੰਗੜੇ 'ਤੇ ਮੇਰਾ ਰਿਸਰਚ ਪੇਪਰ ਹੈ, ਇਹ 1950-52 ਦੇ ਲਵੇ ਲਾਉਣੇ। ਇਹ ਥੇੜੀ ਪਿੰਡ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ, ਡੰਗਰਾਂ ਦੀ ਮੰਡੀ ਲੱਗਦੀ ਹੈ, ਉੱਥੇ ਰਾਣੇ ਦੀਪਕ ਭਰਾ ਹੋਣਾਂ ਨੇ ਭਾਨਾ ਢੋਲੀ ਸੀ ਸੁਨਾਮ ਵਾਲਾ, ਉੱਥੇ ਇਲਤ ਕੀਤੀ ਸੀ, ਉੱਥੋਂ ਭੰਗੜਾ ਬਣਿਆ। ਕੋਈ ਕਹਿੰਦੇ ਨੇ ਭੰਗ ਪੀ ਕੇ ਨੱਚਿਆ ਜਾਂਦਾ, ਔਰ ਸ਼ਿਵਜੀ ਭਗਵਾਨ ਦੇ ਤਾਮਿਲਨਾਡੂ ਤੋਂ ਵੀ ਆਉਂਦਾ, ਅੱਜ ਦੁਨੀਆ ਦੇ ਵਿੱਚ ਭੰਗੜਾ ਪ੍ਰਸਿੱਧ ਹੈ। ਮੈਂ ਵੀ ਬੱਚਿਆਂ ਨੂੰ ਤਿਆਰ ਕਰਾਉਂਦਾ ਰਿਹਾ ਉੱਥੇ, ਅਤੇ ਗਿੱਧੇ ਵਾਲੀਆਂ ਬੱਚੀਆਂ ਨੂੰ ਤਿਆਰ ਕਰਾਉਂਦਾ ਰਿਹਾ, ਫਿਰ ਫਾਈਨ ਆਰਟਸ ਨਾਲ ਜੁੜਿਆ ਰਿਹਾ। ਅਤੇ ਕਿਉਂਕਿ ਮੈਂ ਨੇਚਰਲੀ ਕ੍ਰੀਏਟਿਵ ਹਾਂ, ਔਰ ਕੁਛ ਨਾ ਕੁਛ ਨਵਾਂ ਸੋਚਦਾ ਰਹਿੰਦਾ। ਥੀਏਟਰ ਤਾਂ ਮੈਂ ਟਿਵਾਣਾ ਸਾਹਿਬ ਕੋਲ ਆਇਆ ਸੀ, ਗੁਰਦਾਸ ਮਾਨ, ਰਾਜ ਬੱਬਰ ਸਾਹਿਬ, ਸਰਦਾਰ ਸੋਹੀ, ਗਿਰਜਾ ਸ਼ੰਕਰ, ਨਿਰਮਲ ਰਿਸ਼ੀ, ਅਸੀਂ ਇਕੱਠੇ ਸੀ ਸਾਰੇ। ਅਤੇ ਫਿਰ ਮੈਂ ਪੰਜਾਬੀ ਭਵਨ ਲੁਧਿਆਣੇ ਆ ਗਿਆ, ਬਹੁਤ ਥੀਏਟਰ ਕੀਤਾ, ਫਿਰ ਫਿਲਮਾਂ 'ਚ ਆ ਵੜਿਆ, ਅਤੇ ਇਹ ਤੋਂ ਚੱਲੋ ਚੱਲ ਹੈ ਜੀ। ਅਤੇ ਇਹ ਮੇਰੀ ਜ਼ਿੰਦ ਜਾਨ ਹੈ, ਜਿਹੜੀ ਆਰਟ ਹੈ, ਜਿਹੜੀ ਕਲਾ ਹੈ। ਅਤੇ ਜੇ ਮੇਰੀ ਸਟੇਜ 'ਤੇ ਕੁਛ ਕਰਦੇ ਦੀ ਵੀ ਜਾਨ ਚਲੀ ਜਾਵੇ, ਮੈਨੂੰ ਬਹੁਤ ਆਪਣੇ ਆਪ ਨੂੰ ਮਾਣ ਮਹਿਸੂਸ ਹੋਊਗਾ ਵੀ ਮੈਂ ਥੀਏਟਰ 'ਤੇ ਰਿਹਾ।
ਜੀ, ਬਹੁਤ ਵੱਡੀ ਗੱਲ ਆ। ਥੋੜ੍ਹੇ ਜਿਹੇ ਸਮੇਂ ਤੁਸੀਂ ਆਪਣੀ ਸ਼ਖਸੀਅਤ ਦੇ ਉਹ ਪੱਖ ਸਾਡੇ ਸੁਣਨ ਵਾਲਿਆਂ ਦੇ ਸਾਹਮਣੇ ਰੱਖੇ ਆ ਜਿਹੜੇ ਕਈ ਵਾਰ ਲੁਕੇ ਰਹਿ ਜਾਂਦੇ ਆ। ਅਤੇ ਫਿਲਮਾਂ ਦੀ ਗੱਲ ਕੀਤੀ, ਅਤੇ ਹੁਣ ਤੱਕ ਕਿੰਨੀਆਂ ਕੁ ਫਿਲਮਾਂ 'ਚ ਤੁਸੀਂ ਰੋਲ ਕੀਤਾ?
ਪਹਿਲਾਂ ਇੱਕ ਨਾਰੰਗਾਲ ਪਿੰਡ ਦੇ ਵਿੱਚ ਬਣੀ ਸੀ ਮੇਲਾ ਫਿਲਮ, ਸੁਖਵਿੰਦਰ ਧੰਜਲ ਬਹੁਤ ਅੱਛੇ ਬਾਗੀ ਫਿਲਮ ਦੇ ਨੈਸ਼ਨਲ ਅਵਾਰਡ ਜੇਤੂ ਵੀ ਨੇ ਉਹ ਪੰਜਾਬੀ ਫਿਲਮਾਂ ਦੇ, ਔਰ ਉਹ ਸੇਖੋਂ ਨੇ ਬਣਾਈ ਸੀ, ਅਤੇ ਪ੍ਰੋਡਿਊਸਰ ਸੀ ਮੇਰੇ ਨਾਲ, ਅੱਛੇ ਅੱਛੇ ਐਕਟਰ ਸੀਗੇ, ਅਤੇ ਉਹਦੇ 'ਚ ਮੇਰਾ ਕਾਮਰੇਡ ਬਚਨ ਸਿੰਘ ਦਾ ਰੋਲ ਸੀ। ਉਸ ਤੋਂ ਬਾਅਦ ਫਿਰ ਬਣ ਗਈ ਹੈ ਕਹਿਰ, ਬਣੀ ਸੀ ਫਿਲਮ ਕਿੰਮੀ, ਕਵਿਤਾ ਕਮਲ ਉਹ ਮੇਰੀ ਧੀ ਬਣਦੀ ਹੈ, ਰਮਾ ਆਪਣੀ ਸੁਨੀਤਾ ਧੀਰ ਜਿਹੜੀ ਹੈ ਉਹ ਮੇਰੀ ਵਾਈਫ ਬਣਦੇ ਨੇ, ਅਰੁਣ ਬਾਲੀ, ਪੰਕਜ ਧੀਰ ਔਰ ਦੀਪ ਢਿੱਲੋਂ, ਮੈਂ ਇਹੋ ਜਿਹੇ ਲੋਕ ਸੀ ਮੇਰੇ ਨਾਲ, ਅਤੇ ਉਹਦੇ 'ਚ ਮੇਰਾ ਸਰਵਣ ਦਾ ਰੋਲ ਸੀ। ਅਤੇ ਉਦੋਂ ਬਾਅਦ ਲੱਗਦਾ ਇਸ਼ਕ ਹੋ ਗਿਆ, ਮੈਂ ਕੋਆਰਡੀਨੇਟਰ ਹਾਂ ਕਲਚਰ ਦਾ ਦਿਖਾਇਆ ਵਾ ਕਾਲਜ ਦਾ, ਅਤੇ ਰੋਸ਼ਨ ਪ੍ਰਿੰਸ ਹੀਰੋ ਸੀਗਾ, ਉਹਦੇ 'ਚ ਬਿਗਨਿੰਗ ਹੀ ਮੇਰੇ ਤੋਂ ਸ਼ੁਰੂ ਹੁੰਦੀ ਹੈ। ਫਿਰ ਉਦੋਂ ਬਾਅਦ ਕਬੱਡੀ ਵੰਸ ਗੇਨ ਹੈ, ਉਹਦੇ 'ਚ ਬੰਬੇ ਵਾਲਿਆਂ ਨੇ ਮੇਰਾ ਨਾਂ ਚੱਲਦਾ ਸੀ, ਪਹਿਲਾਂ ਹੀ ਮੈਂ ਇਕੱਲਾ ਕਮੈਂਟੇਟਰ ਸੀ ਪੰਜਾਬ ਦਾ ਕਬੱਡੀ ਦਾ, ਉਹਨਾਂ ਨੇ ਦਰਸ਼ਨ ਬੜੀ ਹੋਈ ਨਾਂ ਰੱਖਿਆ ਵਿੱਚ ਮੇਰਾ, ਮੇਰੇ ਤੋਂ ਐਕਟਿੰਗ ਵੀ ਕਰਾਈ ਕਿਉਂ ਮੈਂ ਐਕਟਰ ਸੀ, ਅਤੇ ਮੇਰੇ ਤੋਂ ਕਮੈਂਟਰੀ ਵੀ ਕਰਾਈ ਕਬੱਡੀ ਵੰਸ ਅਗੇਨ ਫਿਲਮ ਦੇ ਵਿੱਚ, ਨਸ਼ਿਆਂ ਦੇ ਖਿਲਾਫ਼ ਹੈ, ਬਹੁਤ ਪਿਆਰੀ ਆ। ਵਰਿੰਦਰ ਘੁੰਮਣ ਆ ਜਿਹੜਾ, ਜਿਹਨੂੰ ਸ਼ਿੰਗਾਰਾ ਕਹਿੰਦੇ ਨੇ, 23 ਇੰਚ ਦੇ ਡੌਲੇ ਨੇ, ਅਤੇ ਉਹ ਮੈਨੂੰ ਚਾਚਾ ਕਹਿੰਦਾ ਵਿੱਚ। ਅਤੇ ਉਦੋਂ ਬਾਅਦ ਫਿਰ ਮੇਰੀ ਕਾਰੇ ਸਾਧਾਂ ਦੇ ਸੀ, ਜਿਹੋ ਜਿਹੇ ਅੱਜ ਕੱਲ੍ਹ ਮਾਹੌਲ ਪਹਿਲਾਂ ਚੱਲਦਾ ਸੀ ਪਿੰਡਾਂ 'ਚ, ਮੈਂ ਇੱਕ ਵਿਗੜਿਆ ਹੋਇਆ ਸਾਧ ਬਣਿਆ ਵਾ ਸੀ। ਪਹਿਲਾਂ ਗੁਲਾਬੋ ਦੇ ਵਿੱਚ ਜਿਹੜਾ ਟਾਊਟ ਜਾਂ ਲੰਬੜਦਾਰ ਹੁੰਦਾ, ਅਤੇ ਨਾਂ ਸੁੱਚਾ ਸਿੰਘ ਕਰਦਾ ਕੰਮ ਪੁੱਠੇ, ਅਤੇ ਝੂਠੀਆਂ ਗਵਾਈਆਂ ਦਿੰਦਾ, ਅਤੇ ਉਹ ਮੈਂ ਕਿਸੇ ਨੂੰ ਫੜਾ ਦਿੰਦਾ, ਕਿਸੇ ਨੂੰ ਛੁਡਾ ਦਿੰਦਾ, ਬੁੜਾ ਜਿਹਾ ਧੌਲਦਾਰੀ ਜਾਂ ਲੰਬੜਦਾਰ ਦਾ ਰੋਲ ਕੀਤਾ ਹੋਇਆ ਮੇਰਾ। ਅਤੇ ਕਈ ਵਾਰਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਮੌਕੇ ਦੇ ਉੱਤੇ ਕੁਛ ਨਾ ਕੁਛ ਜੋੜਨਾ ਪੈ ਜਾਂਦਾ ਅਤੇ ਫਿਰ ਤਾਂ ਚਲੋ ਚੱਲ ਫਿਰ ਬਾਕੀ ਟੈਲੀ ਫਿਲਮਾਂ ਨੇ ਜਿਹੜੀਆਂ ਉਹ ਵੱਖਰੀਆਂ ਨੇ ਦੂਰਦਰਸ਼ਨ 'ਤੇ ਕੰਮ ਕਰਦਾ ਰਿਹਾ ਇਹ ਤਾਂ ਹੁਣ ਚੱਲੋ ਚੱਲ ਹੈ ਅਤੇ ਕਦੇ ਕਿੱਧਰ ਨੂੰ ਪਾਣੀ ਦਾ ਵਹਾਅ ਹੋ ਜਾਂਦਾ ਕਦੇ ਕਿੱਧਰ ਨੂੰ ਹੋ ਜਾਂਦਾ ਅਤੇ ਸਮੇਂ ਦੀ ਸਥਿਤੀ ਦੇ ਨਾਲ ਬਦਲਦਾ ਰਹਿਣਾ ਮੈਂ
ਅਤੇ ਕਬੱਡੀ ਨਾਲ ਤੁਹਾਡਾ ਪਿਆਰ ਸੀ ਜਿਹਨੇ ਜਹਾਜ਼ ਦੀ ਬਾਰੀ ਨੂੰ ਵੀ ਹੱਥ ਪਵਾਇਆ ਪਹਿਲੀ ਵਾਰ ਜਹਾਜ਼ ਦਾ ਵਾਕਿਆ ਜਿਹੜਾ ਹੋਇਆ ਉਹ ਜ਼ਰੂਰ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ
ਵੈਸੇ ਗਰੇਵਾਲ ਸਾਹਿਬ ਤੁਸੀਂ ਬਹੁਤ ਮੇਰੇ ਚੂੰਡੀ ਪੜ੍ਹਦੇ ਹੋ ਕਸੂਤੀ ਜੀ ਅਤੇ ਵੈਸੇ ਹੁਣ ਭਾਵੇਂ ਮੈਂ ਡਾਕਟਰੇਟ ਦੀ ਡਿਗਰੀ ਵਾਲਾ ਦੁਨੀਆ ਘੁੰਮ ਲਈ ਹੈ ਪਰ ਮੈਂ ਦੱਸ ਦਿੰਦਾ ਸੁਣਨ ਵਾਲੇ ਪੰਜਾਬੀ ਪਿਆਰੇ ਹੋ ਅਤੇ ਤੁਸੀਂ ਵੀ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਕੋਈ ਤੁਹਾਡਾ ਰਿਸ਼ਤੇਦਾਰ ਆਉਂਦਾ ਭੈਣ ਭਾਈ ਆਉਂਦਾ ਉਹਨਾਂ ਨਾਲ ਵੀ ਹੋਇਆ ਹੋਣਾ ਜਦੋਂ ਮੈਂ ਦਿੱਲੀ ਗਿਆ 1981 ਦੀ ਗੱਲ ਹੈ ਮੈਂ ਅਮੈਰੀਕਾ ਕਨੇਡਾ ਆਉਣਾ ਸੀਗਾ ਹੈਗਾ ਸੀ ਮਹਾਰਾਣੀ ਜਿੰਦ ਦਾ ਨਾਟਕ ਅਤੇ ਉਦੋਂ ਬਜ਼ਾਰਤ ਸੀ ਦਰਬਾਰਾ ਸਿੰਘ ਦੀ ਪੰਜਾਬ ਦੇ ਵਿੱਚ ਅਤੇ ਸਟੈਂਡਰਡ ਟੀ ਵੀ ਦਾ ਮਾਲਕ ਹੁਕਮ ਸਿੰਘ ਭੱਟੀ ਸ਼ੇਅਰ ਹੋਲਡਰ ਸੀ ਅਸੀਂ 11 ਐਕਟਰ ਸੀ ਅਤੇ ਜਦੋਂ ਮੈਂ ਦਿੱਲੀ ਗਿਆ ਮੈਂ ਜਹਾਜ਼ ਮੈਂ ਕਿਹਾ ਇਹ ਉੱਡੂਗਾ ਕਿਵੇਂ ਅਤੇ ਐਡਾ ਵੱਡਾ ਇਹ ਤਾਂ ਮੈਂ ਤਾਹਾਂ ਨਿੱਕਾ ਜਿਹਾ ਦੇਖਿਆ ਉਹ ਕਹਿੰਦੇ ਉੱਡੂਗਾ ਇਹ ਮੈਂ ਕਿਹਾ ਯਾਰ ਇਹ ਮਿਤੇ ਡਿੱਗਣਾ ਪਵੇ ਮੇਰੇ ਸੱਟ ਲੱਗੂਗੀ ਵੀ ਮੈਂ ਕਿਵੇਂ ਬੈਠਾ ਬੈਠੂੰਗਾ ਇਹਦੇ 'ਚ ਉਹ ਕਹਿੰਦੇ ਤੂੰ ਚੜ੍ਹਤਾ ਸਹੀ 11 ਐਕਟਰ ਸੀ ਜਦੋਂ ਮੈਂ ਚੜ੍ਹਿਆ ਮੈਂ ਡਰਦਾ ਡਰਦਾ ਚੜ੍ਹਿਆ ਅਤੇ ਇੱਕ ਗੋਰੀ ਜੀ ਕੁੜੀ ਕੋਈ ਅੰਗਰੇਜ਼ੀ 'ਚ ਬੋਲੀ ਜਾਂਦੀ ਸੀ ਜਿਵੇਂ ਡਿਮੋਨਸਟ੍ਰੇਸ਼ਨ ਦਿੰਦੀ ਸੀ ਇੱਕ ਅਤੇ ਮੈਨੂੰ ਨੇ ਕਿਹਾ ਮੈਂ ਕਿਤੇ ਨੋ ਸਮੋਕਿੰਗ ਏਰੀਏ 'ਚ ਮੈਂ ਸੀਟ 'ਤੇ ਬੈਠ ਗਿਆ ਜਦੋਂ ਜਹਾਜ਼ ਚੱਲਿਆ ਮੈਨੂੰ ਐਂ ਜਿਹੇ ਲੱਗੇ ਵੀ ਮੈਨੂੰ ਕੋਈ ਤਾਰ ਨਾ ਦੇਵੇ ਯਾਰ ਇਹ ਐਡਾ ਵੱਡਾ ਜਹਾਜ਼ ਉੱਡੂ ਕਿਵੇਂ ਦੇਖੀਏ ਮੈਂ ਤਾਕੀ ਰਾਹੀਂ ਦੇਖਾਂ ਵੀ ਸ਼ੀਸ਼ੇ ਰਾਹੀਂ ਦੇਖਾਂ ਵੀ ਇਹ ਕਿਵੇਂ ਉੱਡਦਾ ਯਾਰ ਬਾਹਰਲੇ ਪਾਸੇ ਜਿਵੇਂ ਬੱਸ ਦੀ ਤਾਕੀ ਖੋਲਦੇ ਹਾਂ ਜਦੋਂ ਭੱਜਿਆ ਜੀ ਫਿਰ ਜਦੋਂ ਤਾਹਾਂ ਚੜ੍ਹਿਆ ਜਦੋਂ ਬੈਲਟ ਜੀ ਖੁੱਲ੍ਹ ਗਈ ਕਿਤੇ ਮੇਰਾ ਆਹ ਸੀਟ ਜੀ ਨੂੰ ਹੱਥ ਲੱਗ ਗਿਆ ਮਾੜਾ ਜਿਹਾ ਡੰਡੇ ਜੇ ਨੂੰ ਅਤੇ ਇੱਕ ਏਅਰ ਹੋਸਟੈਸ ਆ ਕੇ ਮੈਨੂੰ ਕਹਿੰਦੀ ਵਟ ਯੂ ਵਾਂਟ ਮੈਂ ਉਹਨੂੰ ਆਖਿਆ ਹਾਂਜੀ ਉਹ ਨਾਲ ਦੇ ਹੱਸ ਪਏ ਕਹਿੰਦੇ ਤੈਂ ਬੁਲਾਇਆ ਹੋ ਮੈਂ ਕਿਹਾ ਮੈਂ ਤਾਂ ਇਹਨੂੰ ਬੁਲਾਇਆ ਹੀ ਨਹੀਂ ਉਹ ਕਹਿੰਦੇ ਤੈਂ ਬਟਨ ਦੱਬਿਆ ਹੋ ਮੈਂ ਕਿਹਾ ਅੱਛਾ ਇਹ ਬਟਨ ਦੱਬੇ ਤੋਂ ਆਉਂਦੀਆਂ ਨੇ ਕਹਿੰਦਾ ਹਾਂ ਫਿਰ ਪੰਜਾਬੀਆਂ ਦੇ ਤੁਹਾਨੂੰ ਪਤਾ ਹੀ ਹੱਥ ਕਿੱਥੇ ਰਹਿੰਦੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਅਸੀਂ ਬੈਲਟਾਂ ਜੀਆਂ ਲਾ ਲਈਆਂ ਮੈਂ ਜੀ ਇੱਕ ਸੀਟ 'ਤੇ ਹੱਥ ਜਿਹਾ ਮੇਰਾ ਪਤਾ ਨਹੀਂ ਕਾਸ ਹੋਣ ਲੱਗ ਗਿਆ ਜਿਵੇਂ ਲੀਵਰ ਜਿਹਾ ਹੁੰਦਾ ਆਰਾਮ ਕੁਰਸੀ ਬਣ ਜਾਂਦੀ ਆ ਮੈਨੂੰ ਤਾਂ ਪਤਾ ਨਹੀਂ ਸੀ ਉਹ ਕਿਤੇ ਮਗਰ ਨੂੰ ਹੋ ਗਈ ਮੈਂ ਐਂ ਪੈਰਾਂ ਭਾਰ ਜਿਹੇ ਹੋ ਕੇ ਬੈਠ ਗਿਆ ਔਖਾ ਜਿਹਾ ਅਤੇ ਮੈਂ ਜਦੋਂ ਉਹ ਮੇਨ ਜਦੋਂ ਆਹ ਖੋਲ੍ਹੀ ਮੈਂ ਬੈਲਟ ਜੀ ਭੱਜਣ ਲੱਗਿਆ ਮੈਨੂੰ ਕਹਿੰਦੇ ਉਹ ਨਾਲ ਦੇ ਤੈਨੂੰ ਕੀ ਹੋ ਗਿਆ ਕਹਿੰਦੇ ਉਈਂ ਭੱਜ ਲਿਆ ਮੈਂ ਕਿਹਾ ਬੋਲੋ ਨਾ ਯਾਰ ਮੈਂ ਕਿਹਾ ਪਤਾ ਨਹੀਂ ਸੀਟ ਦਾ ਨਾਟ ਖੁੱਲ੍ਹ ਗਿਆ ਕੋਈ ਪਤਾ ਨਹੀਂ ਪੇਚ ਨਿਕਲ ਗਿਆ ਸੀਟ ਟੁੱਟ ਗਈ ਮੇਥੋਂ ਉਹ ਕਹਿੰਦੇ ਉਹ ਸੌਰੀ ਦਿਆ ਇਹ ਸੀਟ ਨਹੀਂ ਟੁੱਟੀ ਤੈਨੂੰ ਲੀਵਰ ਨੂੰ ਹੱਥ ਲੱਗ ਗਿਆ ਹੋਣਾ ਉਹਨੂੰ ਅਤੇ ਮੈਂ ਆਖਿਆ ਅੱਛਾ ਅੱਛਾ ਉੱਥੋਂ ਹੱਥ ਲਾਏ ਤੋਂ ਮਗਰ ਨੂੰ ਹੁੰਦੀ ਹੈ ਕਹਿੰਦੇ ਹਾਂ ਫਿਰ ਮੈਂ ਆ ਕੇ ਜਦੋਂ ਹੱਥ ਲਾ ਤਾ ਉਹ ਮਗਰ ਨੂੰ ਹੋ ਗਈ ਫਿਰ ਮੂਹਰ ਨੂੰ ਹੋ ਗਈ ਫਿਰ ਮਗਰਲਾ ਬੰਦਾ ਆਪ ਜੀ ਵਰਗਾ ਮੈਨੂੰ ਕਹਿੰਦਾ ਭਾਈ ਮਾਂ ਭਲਿਆ ਮਾਨਸਾ ਰੋਟੀ ਖਾ ਲੈਣ ਦੇ ਖਾਣਾ ਖਾ ਲੈਣ ਦੇ ਕਹਿੰਦਾ ਐਵੇਂ ਨਾ ਡਰਾ ਨਹੀਂ ਮੈਨੂੰ ਫਿਰ ਪਤਾ ਲੱਗਿਆ ਵੀ ਇਹ ਮੇਜ਼ ਜਿਹਾ ਮਗਰ ਲੱਗਿਆ ਹੁੰਦਾ ਅਤੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਨੇ ਬਾਕੀ ਦਾ ਗੱਲਾਂ ਹੁਣ ਸਾਰੇ ਸੁਣਦੇ ਹੋਣਗੇ ਹੱਸਦੇ ਹੋਣਗੇ ਇਹ ਤੁਹਾਡਾ ਡਾਕਟਰ ਦਰਸ਼ਨ ਬੜੀ ਜੀ ਨੂੰ ਕਹਿੰਦੇ ਹੋ ਤੁਸੀਂ ਅਤੇ ਖੁੱਲ੍ਹੀਆਂ ਗੱਲਾਂ ਕਰਦਾ ਪਰ ਕਿਸੇ ਦੇ ਗੋਡੇ ਲੱਗੇ ਗਿੱਟੇ ਹੋ ਗਏ ਕਣਕ ਨੂੰ ਛੋਲੇ ਨਹੀਂ ਮੈਂ ਕਹਿੰਦਾ ਕਣਕ ਨੂੰ ਕਣਕ ਹੀ ਕਹੂੰਗਾ
ਜੀ ਇਹ ਵੀ ਵੱਡੀ ਗੱਲ ਆ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਥੋੜ੍ਹਾ ਜਿਹਾ ਬਦਲਿਆ ਹੋਇਆ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਅਤੇ ਕਬੱਡੀ ਨਾਲ ਹੀ ਆਪਾਂ ਗੱਲ ਸਮੇਟਣੀ ਆ ਕਬੱਡੀ ਦੀ ਕਮੈਂਟਰੀ 'ਚ ਹੁਣ ਤੱਕ ਕਿਹੜੇ ਦੇਸ਼ ਦੇਸ਼ਾਂਤਰ 'ਚ ਤੁਹਾਨੂੰ ਮੌਕਾ ਮਿਲ ਚੁੱਕਿਆ
ਮੈਂ ਪਾਕਿਸਤਾਨ ਗਿਆ ਸੀ 2008 ਦੇ ਵਿੱਚ ਉੱਥੇ ਮੈਂ ਵਿਛੜਿਆਂ ਨੂੰ ਵੀ ਮਿਲਾਇਆ ਜਿਹੜਾ ਮਨੋਹਰ ਸਿੰਘ ਗਿੱਲ ਸੀਗੇ ਆਪਣੇ ਮਿਨਿਸਟਰ ਉਹਨਾਂ ਦੇ ਪਿਤਾ ਜੀ ਸੀ ਕਰਨਲ ਪ੍ਰਤਾਪ ਸਿੰਘ ਗਿੱਲ ਅਤੇ ਉਹਨਾਂ ਤੋਂ ਮੈਂ ਆਦਤ ਪਾ ਲਈ ਮੈਂ ਵਿਛੜਿਆਂ ਨੂੰ ਮਿਲਾਉਣ ਲੱਗ ਗਿਆ ਜਿਹੜੇ 1947 ਤੋਂ ਵਿਛੜੇ ਹੋਏ ਸੀ ਨਿੱਕੇ ਨਿੱਕੇ ਗਏ ਸੀ ਇਹ ਇੱਕ ਲੰਮੀ ਕਹਾਣੀ ਹੈ ਜੇ ਮੈਂ ਗੱਲ ਦੱਸਣ ਲੱਗਿਆ ਤਾਂ ਤੁਸੀਂ ਵੀ ਅੱਖਾਂ 'ਚ ਪਾਣੀ ਲੈ ਆਵੋਗੇ ਅਤੇ ਗੱਲ ਵੀ ਵੱਧ ਜੂਗੀ ਫਿਰ ਮੈਂ ਪਾਕਿਸਤਾਨ 5 ਮੈਚਾਂ ਦੀ ਕੀਤੀ ਇੰਡੀਆ ਕੀਤੀ ਉਦੋਂ ਮੈਂ ਇਕੱਲਾ ਸੀ ਪਾਪੂਲਰਟੀ ਜ਼ਿਆਦਾ ਸੀ ਲੋਕਾਂ ਲਈ ਨਵੀਂ ਗੱਲ ਸੀ ਅਤੇ ਮੈਨੂੰ ਨਹੀਂ ਸੀ ਪਤਾ ਇਹ ਕਮੈਂਟਰੀ ਬਣ ਜੂਗੀ ਜਿਹੜੀ ਮੈਂ ਇਲਤਾਂ ਕਰਦਾ ਅਤੇ ਉਦੋਂ ਬਾਅਦ ਮੈਂ ਕਨੇਡਾ ਚਲਿਆ ਗਿਆ ਫਿਰ 2009 ਦੇ ਵਿੱਚ ਕਮੈਂਟਰੀ ਕਰਨ ਰੋਜਰ ਸੈਂਟਰ ਜਿਹਨੂੰ ਆਖਦੇ ਨੇ ਸਕਾਈਡੋਮ ਫਿਰ ਉਸ ਤੋਂ ਬਾਅਦ ਤਕਰੀਬਨ ਕਰਦੇ ਕਰਦੇ ਇੱਧਰ ਨੂੰ ਆ ਗਿਆ ਆਸਟ੍ਰੇਲੀਆ ਵੱਲੀ ਨੂੰ
ਜੀ ਕਬੱਡੀ ਦੀ ਕਮੈਂਟਰੀ ਨੂੰ ਤੁਸੀਂ ਸੋਹਣੇ ਅਲਫਾਜ਼ਾਂ 'ਚ ਪਰੋਨੇ ਹੋ ਅਤੇ ਨਾਲ ਸ਼ੇਰੋ ਸ਼ਾਇਰੀ ਵੀ ਬਖੂਬ ਕਰ ਦਿੰਦੇ ਹੋ ਕੋਈ ਇਹੋ ਜਿਹਾ ਸ਼ੇਅਰ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ ਮਨ ਨੂੰ ਚੰਗਾ ਲੱਗਦਾ ਹੋਵੇ ਭਾਵੇਂ ਉਹ ਕਵਿਤਾ ਦੇ ਰੂਪ 'ਚ ਹੋਵੇ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ
ਦੇਖੋ ਗਰੇਵਾਲ ਸਾਹਿਬ ਪੁਰਾਣੀਆਂ ਗੱਲਾਂ ਤੁਸੀਂ ਚੇਤੇ ਕਰਾਤੀਆਂ ਮੇਰੇ ਸਾਰੀਆਂ ਅੱਜ ਦੇ ਨਾਲ ਤੁਸੀਂ ਤੁਲਨਾ ਵੀ ਕਰਾਤੀ ਅੱਜ ਪੁਰਾਣੀਆਂ ਗੱਲਾਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਹੌਂਕਾ ਜਿਹਾ ਤਾਂ ਉੱਠਦਾ ਜਿਵੇਂ ਮੇਰਾ ਖਿਆਲ ਹੈ ਸੁਣਨ ਵਾਲੇ ਜਿਹੜੇ ਟਰੱਕਾਂ 'ਤੇ ਬੈਠੇ ਨੇ ਕਾਰਾਂ 'ਚ ਨੇ ਜਾਂ ਫਿਰ ਆਪਦੇ ਕੰਨਾਂ ਨੂੰ ਲਾਈ ਬੈਠੇ ਨੇ ਰੇਡੀਓ ਦੀ ਸੁੱਚ ਦੱਬ ਕੇ ਵੀ ਕੰਗਣੀ ਵਾਲੇ ਹੁਣ ਨਾ ਕਿਤੇ ਗਲਾਸ ਰਹੇ ਨਾ ਹੀ ਗਾਗਰ ਦੋਣੇ ਸਾਡੇ ਪਾਸ ਰਹੇ। ਟੁਰਲੇ ਵਾਲੀ ਪੱਗ ਨਾ ਜੈਕਟ ਜੁੱਤੀ ਹੈ, ਸ਼ੀਸ਼ੇ ਅਤੇ ਰੁਮਾਲ ਨਾ ਸਾਡੇ ਪਾਸ ਰਹੇ, ਸੱਗੀ ਫੁੱਲ ਗੁਆਚੇ ਨਾਲੇ ਸਿੰਘ ਤਵੀਤ, ਫੁੱਲਾਂ ਵਾਲੀ ਗੁੱਤ ਨਾ ਘੱਗਰੇ ਖਾਸ ਰਹੇ। ਹੁਣ ਤਾਂ ਪ੍ਰੀਤਿੰਦਰ ਜੀ ਟਨ ਟਨ ਕਰਦੇ ਰਾਤ ਨਿਕਲ ਗਏ ਬਹੁਤੀ ਦੂਰ, ਨਵੀਂ ਵਿਆਹੀ ਕਾਰਾਂ ਵਿੱਚ ਉਦਾਸ ਰਹੇ, ਅਤੇ ਇਹੋ ਜਿਹੀਆਂ ਗੱਲਾਂ ਯਾਦ ਰਹਿੰਦੀਆਂ ਨੇ। ਅਤੇ ਫਿਰ ਜਦੋਂ ਜਿਹੋ ਜਿਹਾ ਸਮਾਂ ਆਉਂਦਾ ਉਹ ਜੀ ਗੱਲ ਮੈਂ ਕਰ ਲੈਂਦਾ।
ਬਹੁਤ ਬਹੁਤ ਮਿਹਰਬਾਨੀ ਬੜੀ ਸਾਹਿਬ, ਤੁਸੀਂ ਸਟੂਡੀਓ ਆਏ ਅਤੇ ਜਾਂਦੀ ਵਾਰ ਦਾ ਪਿਆਰ ਭਾਵ ਸੁਨੇਹਾ ਉਹ ਜ਼ਰੂਰ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
ਹਾਂ, ਆਪਣੇ ਸੁਣਨ ਵਾਲੇ ਪੰਜਾਬੀ ਪਿਆਰਿਆਂ ਨੂੰ ਇਹ ਕਹਾਂਗਾ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਲਿਖੋ। ਘੱਟੋ ਘੱਟ ਘਰਾਂ ਦੇ ਵਿੱਚ ਤਾਂ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰ ਲਓ। ਨੀ ਬੇਬੇ ਉਹ ਬਾਪੂ ਕਹਿ ਕੇ ਜਿਹੜਾ ਸਵਾਦ ਆਉਂਦਾ ਯਾਰ, ਅਤੇ ਉਹ ਮੇਰਾ ਖਿਆਲ ਆ ਮੋਮ ਡੈਡ ਕਹਿ ਕੇ ਨਹੀਂ ਆਉਂਦਾ। ਜੇ ਬੋਲਣੀ ਵੀ ਹੈ ਤਾਂ ਅੰਗਰੇਜ਼ੀ, ਮੈਂ ਬੱਚਿਆਂ ਨੂੰ ਇਹ ਕਹਾਂਗਾ ਜੇ ਤਾਇਆ ਕਿਸੇ ਨੂੰ ਨਹੀਂ ਕਹਿਣਾ ਤਾਂ, ਜੇ ਅੰਕਲ ਹੀ ਕਹਿਣਾ ਤਾਂ ਉਹਨੂੰ ਤੰਕਲ ਕਹਿ ਲਓ, ਤੱਤਾਂ ਮੂਹਰੇ ਲਾ ਲਓ। ਜੇ ਚਾਚਾ ਕਹਿਣਾ ਚੰਕਲ ਕਹਿ ਲਓ, ਜੇ ਫੁੱਫੜ ਕਹਿਣਾ ਫੰਕਲ ਕਹਿ ਲਓ। ਜੇ ਤੁਸੀਂ ਇੱਦਾਂ ਅੱਖਰ ਵੀ ਮੂਹਰੇ ਲਾ ਕੇ ਸਿਖਾ ਲਓਗੇ, ਇਹ ਪੰਜਾਬੀ ਦੇ ਨਾਲ ਜੁੜ ਕੇ ਰੱਖੋ। ਪਰ ਮਾਂ ਨੂੰ ਨਾ ਭੁੱਲੋ, ਮਾਸੀ ਨਾਲ ਪ੍ਰੇਮ ਭਾਵੇਂ ਲੱਖ ਕਰ ਲਓ। ਮਾਨ ਸਾਹਿਬ ਨੇ ਵੀ ਕਿਹਾ ਸੀ ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ। ਅੰਗਰੇਜ਼ੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਅਸੀਂ ਦਰਾਹਾ ਨਹੀਂ ਟੱਪਦੇ, ਲੁਧਿਆਣਾ ਨਹੀਂ ਟੱਪਦੇ ਜੇ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ। ਇੱਥੇ ਆ ਕੇ ਪਤਾ ਲੱਗਦਾ ਤੁਸੀਂ ਪੰਜਾਬੀਆਂ ਨੇ ਦੋ ਝੰਡੇ ਗੱਡੇ ਨੇ ਨਾ ਇੱਥੇ ਆ ਕੇ। ਸਾਰੇ ਜਿਹੜੇ ਸੁਣਨ ਵਾਲੇ ਮੈਨੂੰ ਪੰਜਾਬੀ ਨੇ, ਗੋਰਿਆਂ ਨੇ ਤਾਂ ਮੈਨੂੰ ਕੀ ਸੁਣਨਾ, ਜਿਹੜੇ ਤੁਸੀਂ ਝੰਡੇ ਗੱਡੇ ਨੇ ਮੈਂ ਤੁਹਾਨੂੰ ਵਧਾਈ ਦਿੰਦਾ। ਤੁਸੀਂ ਆਪਦੇ ਪੰਜਾਬੀਅਤ ਦੇ ਨੇੜੇ ਰਹੋ, ਗੁਰੂਆਂ ਦੀ ਬਾਣੀ ਨੂੰ ਸੁਣੋ ਔਰ ਉਹਦਾ ਪ੍ਰਚਾਰ ਵੀ ਕਰੋ, ਔਰ ਮਾੜਾ ਖਾਓ ਨਾ, ਮਾੜਾ ਬੋਲੋ ਨਾ ਅਤੇ ਮਾੜਾ ਪਹਿਨੋ ਨਾ। ਜੁਗ ਜੁਗ ਜੀਵੋ, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਫਿਰ ਮਿਲਣ ਦੀ ਆਸ ਦੇ ਉੱਤੇ ਗਰੇਵਾਲ ਸਾਹਿਬ ਤੋਂ ਮੈਂ ਥੋੜ੍ਹਾ ਜਿਹਾ ਮਾਈਕ ਤੋਂ ਪਰੇ ਹੋਵਾਂਗਾ। ਇਹ ਕਹਿੰਦੇ ਹੋਏ ਮੇਲ ਅਤੇ ਵਿਛੋੜਾ ਦੋਨੇ ਹੀ ਭੈੜੇ ਨੇ, ਸਾਰਾ ਸਵਾਦ ਉਡੀਕ 'ਚ ਹੁੰਦਾ। ਜੇ ਅਗਲੀਆਂ ਖੇਡਾਂ ਮੈਨੂੰ ਕਿਸੇ ਨੇ ਬੁਲਾਇਆ, ਮੈਂ ਅਗਲੀ ਵਾਰ ਸਿੱਖ ਖੇਡਾਂ 'ਤੇ ਮੈਲਬੌਰਨ ਜ਼ਰੂਰ ਆਵਾਂਗੇ। ਇੰਨਾ ਕਹਿੰਦਾ ਹੋਇਆ ਜੱਗ ਜਿਉਂਦਿਆਂ ਦੇ ਵੇਲੇ ਨੇ, ਅੱਲਾ ਵੇਲੀ ਅੱਲਾ ਵੇਲੀ। ਕੰਮ ਪਿਆਰਾ ਚੰਮ ਨੀ ਪਿਆਰਾ, ਕੰਮ ਨੀ ਐਸੇ ਚੰਡੇ, ਭੁੱਖ ਲੱਗੀ ਤਾਂ ਗਿਆ ਕਿਚਨ ਵਿੱਚ, ਖਾਧੇ ਫੁਲਕੇ ਠੰਡੇ, ਬੇਹੇ ਟੁਕੜੇ ਚੁਭਣ ਗਲੇ ਵਿੱਚ ਜਿਵੇਂ ਥੋਰ ਦੇ ਕੰਡੇ, ਨਾ ਹੀ ਕਿਸੇ ਨੇ ਕੱਟੀਆਂ ਮੂਲੀਆਂ, ਨਾ ਹੀ ਕਿਸੇ ਨੇ ਗੰਢੇ, ਆਪੇ ਉੱਠ ਸੰਘਿਆ ਚਾਹ ਬਣਾਈ, ਆਪੇ ਉਬਾਲੇ ਅੰਡੇ, ਕਈ ਵਾਰ ਪ੍ਰਦੇਸਾਂ ਵਿੱਚ ਅਸੀਂ ਬਹੁਤੀ ਹੁੰਦਿਆਂ ਵੀ ਰੰਡੇ। ਮੇਰੇ ਪਿਆਰੇ ਮਿੱਤਰੋ, ਮੈਂ ਡਾਕਟਰ ਦਰਸ਼ਨ ਬੜੀ SBS ਰੇਡੀਓ ਤੋਂ ਤੁਹਾਨੂੰ ਮੁਖਾਤਬ ਹੋ ਰਿਹਾ। ਕਬੱਡੀ ਨੇ ਮੈਨੂੰ ਸਭ ਕੁਝ ਦਿੱਤਾ ਹੈ, ਮੈਂ ਕਬੱਡੀ ਕਮੈਂਟਰੀ ਲਈ ਆਸਟ੍ਰੇਲੀਆ ਦੀ ਧਰਤੀ 'ਤੇ ਆਇਆ ਹਾਂ। ਮੈਂ ਕਬੱਡੀ ਦੇ ਨਾਲ ਜੁੜਿਆ ਤਾਂ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਬੱਡੀ ਦੀ ਜ਼ਰੂਰ ਕਹਾਂਗਾ। ਪਹਿਲਾਂ ਹੁੰਦਾ ਸੀ ਕਬੱਡੀ ਦਾ ਮੁੱਲ ਕੌਡੀ, ਢਿੱਡੋਂ ਜਾਈਏ ਖੇਡ ਪੰਜਾਬੀਆਂ ਦੀ, ਔਰ ਖਿਡਾਰੀ ਜਾਂਦੇ ਸੀ ਬੱਸਾਂ ਜਾਂ ਸਾਈਕਲਾਂ 'ਤੇ, ਹੁਣ ਤਾਂ ਸੁੱਖ ਨਾਲ ਜਹਾਜ਼ਾਂ 'ਤੇ ਫਿਰੇ ਚੜ੍ਹਦੀ, ਔਰ ਚੰਗੇ ਖਿਡਾਰੀ ਦਾ ਚੰਗਾ ਹੀ ਮੁੱਲ ਪੈਂਦਾ, ਚੰਗੀ ਕਲਾਬੀ ਉਸ ਨੂੰ ਸਾਈਨ ਕਰਦੀ। ਕੌਡੀ ਖੇਡੀ ਹੈ ਮੱਖਣ ਬਰਾੜ ਨੇ ਵੀ, ਪਰ ਖੇਡ ਖੇਡੀ ਨਹੀਂ ਅੰਬੀ ਹਟੂਰ ਵਰਗੀ। ਧੰਨਵਾਦ ਤੁਹਾਡਾ ਸਾਰਿਆਂ ਦਾ, ਜੁਗ ਜੁਗ ਜੀਓ, ਵਸਦੇ ਰਹੋ ਪਰ ਪਿਆਰ ਨਾਲ।
sbs.com.au